ਸਹਿਬ ਕਹਿਣ ਲੱਗੇ ਭਾਈ ਤੈਨੂੰ ਤਾਂ ਅਸੀਂ ਕਿਹਾ ਵੀ ਆਪਣੇ ਨਾਮ ਤੇ ਨਕਲ ਦਾ ਨਾਮ ਰੱਖ। ਕਹਿਣ ਲੱਗਿਆ ਮਹਾਰਾਜ ਮੈਂ ਆਪਣਾ ਨਾਮ ਨਹੀਂ ਬਚਾਉਣਾ ਚਾਹੁੰਦਾ, ਮੈਂ ਆਪ ਜੀ ਦਾ ਸੇਵਕ ਹੋਣ ਕਰਕੇ, ਆਪ ਦੀ ਸੇਵਾ ਦਾ ਹੋਣ ਕਰਕੇ, ਆਪ ਦਾ ਨਾਗਰੀ ਹੋਣ ਕਰਕੇ ਨਕਲ ਦਾ ਨਾਮ ਮੈਂ ਅੱਗੇ ਨਹੀਂ ਰੱਖਿਆ। ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਖੁਸ਼ ਹੋ ਕੇ ਕਹਿਣ ਲੱਗੇ ਭਾਈ ਤੂੰ ਸਾਡਾ ਮਾਣ ਰੱਖਿਆ ਹੈ, ਗੁਰੂ ਨਾਨਕ ਸਾਹਿਬ ਤੇਰਾ ਮਾਣ ਰੱਖਿਆ, ਤੇਰੇ ਪਿੰਡ ਸਦਾ ਚੜ੍ਹਦੀਆਂ ਕਲਾਂ ਚ ਰਹੇਗਾ, ਤੇਰੇ ਪਿੰਡ ਦੇ ਵਿੱਚ ਬੜੇ ਬੜੇ ਉਭਰੇ ਬੜੇ ਬੜੇ ਸਿਆਣੇ ਪੁਰਖ ਹੋਣਗੇ, ਤੇਰੇ ਨਗਰ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦੀਆਂ ਬਖਸ਼ਿਸ਼ਾਂ ਵਾਲੇ ਮਹਾਂਪੁਰਸ਼ ਵੀ ਹੋਣਗੇ। ਉਸ ਬਾਬਾ ਪੂਨਾ ਸਿੰਘ ਨੇ ਫਿਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਨਗਰ ਵਿੱਚ ਚਰਨ ਪਾ ਕੇ ਵੀ ਨਗਰ ਨੂੰ ਪਵਿੱਤਰ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਨ ਕਰਕੇ ਕਹਿਣ ਲੱਗੇ ਭਾਈ ਤੇਰੇ ਅਸੀਂ ਨਗਰ ਵਿੱਚ ਆਵਾਂਗੇ, ਸਾਡਾ ਇੱਕ ਰੂਪ ਜਨਮ ਲੱਗਿਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਲੈ ਕੇ ਬਾਬਾ ਪੂਨਾ ਸਿੰਘ ਜੀ ਆਪਣੇ ਨਗਰ ਆਏ ਤੇ ਉਨ੍ਹਾਂ ਦੇ ਇੱਕ ਲੜਕਾ ਪੈਦਾ ਹੋਇਆ ਜਿਹਦਾ ਨਾਮ ਸੀ ਬਹਾਦਰ ਸਿੰਘ। ਬਹਾਦਰ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਜਦੋਂ ਪਜਵਾੜੇ ਜਾਂ ਜਾਬਰ ਖਾਨ ਬੰਨਣ ਵਾਸਤੇ ਜਿਹੜਾ ਲੜਕੀ ਦਾ ਦੌਰਾ ਚੁਕਾਉਣ ਵਾਸਤੇ 200 ਸਿੰਘਾਂ ਦਾ ਜੱਥਾ ਆਇਆ ਸੀ, ਉਸ ਜੱਥੇ ਦੇ ਵਿੱਚ ਬਾਬਾ ਬਹਾਦਰ ਸਿੰਘ ਜੀ ਨੇ ਜੰਗ ਵੀ ਲੜੀ ਬਾਬਾ ਅਜੀਤ ਸਿੰਘ ਜੀ ਦੇ ਨਾਲ ਜੱਥੇ ਵਿੱਚ। ਉਸ ਬਹਾਦਰ ਸਿੰਘ ਜੀ ਦੇ ਵਿੱਚ ਤਿੰਨ ਲੜਕੇ ਹੋਏ, ਇੱਕ ਬਾਬਾ ਆਲਾ ਸਿੰਘ, ਬਾਬਾ ਕਾਲਾ ਸਿੰਘ, ਬਾਬਾ ਲਾਲ ਸਿੰਘ। ਬਾਬਾ ਆਲਾ ਸਿੰਘ ਦੇ 6 ਲੜਕੇ ਹੋਏ, ਬਾਬਾ ਕਾਲਾ ਸਿੰਘ ਦੇ 2 ਲੜਕੇ ਹੋਏ, ਬਾਬਾ ਬੂਟਾ ਸਿੰਘ ਤੇ ਬਾਬਾ ਨਾਰਾਇਣ ਸਿੰਘ। ਬਾਬਾ ਨਾਰਾਇਣ ਸਿੰਘ ਦੇ ਤਕਰੀਬਨ 7-7 ਸਿੰਘ ਜੀ ਲੜਕੀਆਂ ਪੈਦਾ ਹੋਈਆਂ, ਕੋਈ ਪੁੱਤਰ ਦੀ ਦਾਤ ਨਹੀਂ ਮਿਲੀ। 7 ਲੜਕੀਆਂ ਹੋਈਆਂ, ਵੈਸੇ ਤਾਂ ਬਜ਼ੁਰਗ ਦੱਸਦੇ ਸੀ ਵੀ 10 ਲੜਕੀਆਂ ਹੋਈਆਂ ਤੇ ਤਕਰੀਬਨ ਔਲਾਦ 4 ਦੀ ਕ੍ਰਾਈਮ ਹੈ, 4 ਦੀ ਸ਼ਾਦੀ ਕੀਤੀ ਤੇ ਕਿੰਨਾ ਦੀ ਔਲਾਦ ਇਸ ਵੇਲੇ ਹੈ। ਤੇ ਉਹਦੇ ਤੋਂ ਬਾਅਦ ਸਾਡੇ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੇਨਤੀਆਂ ਕੀਤੀਆਂ, ਜਿਸ ਤਰ੍ਹਾਂ ਹੁਣ ਸੰਸਾਰ ਵਿੱਚ ਦੁਨੀਆਂ ਨਿਸ਼ਬਦ ਹੋ ਚੁੱਕੀ ਹੈ ਤੇ ਸਾਧੂ ਕੋਈ ਨਹੀਂ ਹੈ, ਸਾਧੂ ਸੰਸਾਰ ਵਿੱਚ ਅੱਗੇ ਸੀ ਹੁਣ ਕੋਈ ਨਹੀਂ ਹੈ, ਇਸ ਤਰ੍ਹਾਂ ਉਸ ਵੇਲੇ ਵੀ ਦੁਨੀਆਂ ਦੇ ਸੁਭਾਅ ਸੀ ਤੇ ਸਾਧੂਆਂ ਨੂੰ ਨਿਸ਼ਬਦ ਹੋ ਚੁੱਕੇ। ਉਹ ਮਾਤਾ ਰਾਜ ਕੋਲ ਜਦੋਂ ਇੱਕ ਸਮਾਂ ਬਣਿਆ ਕਿਤੇ ਸਾਧ ਸੰਤ ਜੀ ਚਦਰਾ ਪਿੰਡ ਹੁਸ਼ਿਆਰਪੁਰ ਦੇ ਕੋਲ ਹੈ, ਉੱਥੇ ਮਾਤਾ ਜੀ ਕਿਸੇ ਬਪੋਰ ਮਾਈਆਂ ਦੇ ਨਾਲ ਅਫਸੋਸ ਨੂੰ ਜਾ ਰਹੀਆਂ ਸਨ, ਚੱਕਰਾਂ ਨੂੰ ਜਾ ਰਹੀਆਂ ਸਨ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜੱਟ ਤੋਂ, ਉੱਥੇ ਇੱਕ ਮਹਾਨ ਪੁਰਸ਼ ਸਿੱਧ ਪੁਰਸ਼ ਬਾਬਾ ਰਾਮਦਾਸ ਜੀ ਮਹਾਰਾਜ, ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ ਵਿੱਚੋਂ ਬੜੇ ਮਹਾਨ ਪੁਰਸ਼ ਉੱਥੇ ਅੰਬ ਥੱਲੇ ਬੈਠੇ। ਉਹ ਸਾਰੀਆਂ ਮਾਈਆਂ ਤੁਰ ਕੇ ਉਹਨੂੰ, ਕਿਉਂਕਿ ਗੱਡੀਆਂ ਮੋਟਰਾਂ ਤਾਂ ਹੁੰਦੀਆਂ ਨਹੀਂ ਸੀ, ਆਮ ਤੌਰ ਤੇ ਲੋਕ ਤੁਰ ਕੇ ਹੀ ਜਾਇਆ ਕਰਦੇ ਸੀ। ਤੁਰ ਕੇ ਜਾਂਦਿਆਂ ਜਾਂਦਿਆਂ ਜਦੋਂ ਰਸਤੇ ਵਿੱਚੋਂ ਬੀਬੀਆਂ ਨੇ ਦੂਰ ਦੇਖਿਆ, ਇੱਕ ਅੰਬ ਦੇ ਥੱਲੇ ਬਾਬਾ ਰਾਮਦਾਸ ਜੀ ਮਹਾਰਾਜ, ਕਿਉਂਕਿ ਉਦਾਸੀ ਮਹਾਤਮਾ ਸੀ, ਜਿੱਥੇ ਬਹਿੰਦੇ ਹੁੰਦੇ ਸੀ ਧੂਣਾ ਲਾ ਕੇ ਬਹਿੰਦੇ ਹੁੰਦੇ ਸੀ, ਚਿੰਤਾ ਗੱਡ ਕੇ ਰੱਖਣਾ ਤੇ ਧੂਣਾ ਲਾ ਕੇ ਰੱਖਣਾ। ਉਹ ਬਾਕੀ ਮਾਤਾ ਕਹਿਣ ਲੱਗੀਆਂ ਚਲੋ ਮਹਾਂਪੁਰਸ਼ ਬੈਠੇ ਆ ਦਰਸ਼ਨ ਕਰੇ। ਉਹ ਮਾਤਾ ਬਾਬਾ ਜਵਾਲਾ ਸਿੰਘ ਜੀ ਦੀ ਮਾਤਾ ਮਾਤਾ ਰਾਜਪੁਰ ਕਹਿਣ ਲੱਗੀ ਤੁਸੀਂ ਦੇਖ ਕੇ ਉਹ ਮੱਥਾ ਮੈਂ ਇੱਥੇ ਬਹਿਣੀ ਹੈ, ਤੇ ਉਹ ਮਾਤਾ ਬਾਕੀ ਮਿਲੇਗੀਆਂ ਤੇ ਉਹ ਮਾਤਾ ਰਾਜਪੁਰ ਉੱਥੇ ਬੈਠਦਾ। ਤੇ ਬਾਬਾ ਕਾਮਦਾਸ ਜੀ ਨੂੰ ਜਾ ਕੇ ਮੱਥਾ ਟੇਕਿਆ, ਬੜੇ ਮਹਾਨ ਪੁਰਸ਼ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਬੇਬੀਓ ਤੁਸੀਂ ਸਾਰੀਆਂ ਆ ਗਈਆਂ ਤੇ ਉਹ ਬੇਬੀ ਪਿੱਛੇ ਬੈਠ ਗਈ ਆ, ਵੀ ਉਹ ਨੀ ਮੱਥਾ ਟੇਕਣਾ ਚਾਹੁੰਦੀ। ਇੱਕ ਵਿੱਚੋਂ ਸਿਆਣੀ ਮਾਤਾ ਕਹਿਣ ਲੱਗੀ ਮਹਾਰਾਜ ਪੁੱਤਰ ਦੀ ਦਾਤ ਕੋਈ ਹੈ ਨਹੀਂ, ਸਾਧੂਆਂ ਤੋਂ ਨਿਸ਼ਰਤ ਹੋ ਚੁੱਕੀ ਆ, ਇਸ ਕਰਕੇ ਉਹ ਕਹਿੰਦੀ ਦੁਨੀਆਂ ਵਿੱਚ ਸਾਧੂ ਹੋ ਗਈ। ਉਹ ਮਹਾਂਪੁਰਸ਼ ਕਹਿਣ ਲੱਗੇ ਬਾਜ ਮਾਰੋ, ਦੁਨੀਆਂ ਵਿੱਚ ਸਾਧੂ ਮੁੱਕੇ ਨਹੀਂ ਆ, ਜੇ ਦੁਨੀਆਂ ਵਿੱਚ ਸਾਧੂ ਮੁੱਕ ਜਾਂਦੇ ਧਰਤੀ ਗਰਕ ਹੋ ਜੂਗੀ, ਧਰਤੀ ਖੜੀ ਮਹਾਤਮਾ ਦੇ ਆਸਰੇ ਤੇ। ਸਾਧੂ ਮਹਾਤਮਾ ਜੇ ਨਾ ਹੋਣ ਤੇ ਧਰਤੀ ਤੇ ਪਾਪ ਹੀ ਨਾ, ਇਹ ਧਰਤੀ ਆਪਣੇ ਆਪ ਹੀ ਗਰਕ ਹੋ ਜੂ। ਕਹਿਣ ਲੱਗੇ ਬਾਜ ਮਾਰੋ, ਉਸ ਵੇਲੇ ਮਾਤਾ ਨੂੰ ਸਦਕੇ ਲਿਆਏ, ਹੁਣ ਬਾਬਾ ਕਾਮਦਾਸ ਨੂੰ ਮੱਥਾ ਟੇਕੇ, ਕਹਿਣ ਲੱਗੇ ਮਾਤਾ ਨੂੰ ਪੁੱਛਣ ਲੱਗੇ ਮਾਤਾ ਕੀ ਗੱਲ ਹੈ, ਉਹ ਦੁਨੀਆਂ ਵਿੱਚ ਸਾਧੂ ਮੁੱਕੇ ਨਹੀਂ ਆ, ਆਪਣੀ ਦ੍ਰਿਸ਼ਟੀ ਜਿਹੜੀ ਹੈ ਮਨੁੱਖ ਦੀ ਖਰਾਬ ਹੋ ਜਾਂਦੀ ਹੈ, ਜੇ ਕਿਸੇ ਮਨੁੱਖ ਦੀ ਨਿਗਾਹ ਬੰਦ ਹੋ ਜਾਵੇ ਮੋਤੀਆਂ ਦੀ ਤਹਿ ਚੜ੍ਹ ਜਾਵੇ ਤਾਂ ਸਾਰਾ ਸੰਸਾਰ ਕਿਤੇ ਦੂਰ ਨਹੀਂ ਹੋ ਜਾਂਦਾ, ਸੰਸਾਰ ਨੇੜੇ ਹੁੰਦਾ ਸਿਰਫ ਆਪਣੀ ਅੱਖ ਦੇ ਤਹਿਤ ਮੋਦੀਅਤ ਹੀ ਚੜ੍ਹਦੀ। ਇਸ ਕਰਕੇ ਜੇ ਆਪਣੀ ਦ੍ਰਿਸ਼ਟੀ ਕਿਸੇ ਦੀ ਦੇਖਣ ਵਾਲੀ ਸਾਧੂ ਨੂੰ ਨਹੀਂ ਤੇ ਇਹ ਨਹੀਂ ਕਿ ਮਤਲਬ ਸਾਧੂ ਹੋਣੋ ਹੀ ਹਟ ਗਏ। ਕਹਿਣ ਲੱਗੇ ਕੀ ਗੱਲ ਹੈ, ਸਾਧੂ ਦੁਨੀਆਂ ਵਿੱਚ ਕਿਤੇ ਚਲੇ ਨਹੀਂ ਗਏ, ਦੁਨੀਆਂ ਵਿੱਚ ਸਾਧੂ ਹੈ। ਤੇ ਉਹ ਕਹਿਣ ਲੱਗੇ ਸਿਆਣੀ ਮਾਤਾ ਵਿੱਚੋਂ ਕਹਿਣ ਲੱਗੀ, ਮਹਾਰਾਜ ਇਹਦੇ ਪੁੱਤਰ ਦੀ ਰਾਤ ਨੇ, ਲੜਕੀਆਂ ਲੜਕੀਆਂ ਨੇ, ਤੇ ਇੱਕੋ ਹੀ ਹੈ ਬਾਬਾ ਨਾਰਾਇਣ ਸਿੰਘ ਹੈ ਵੀ ਪਰਿਵਾਰ ਦੇ ਵਿੱਚ ਇਕੱਲਾ ਹੀ ਵਿਆਹਿਆ ਹੋਇਆ ਤੇ ਅੱਗੇ ਸਾਡੀ ਮਾਨਸਾ ਹੀ ਖਤਮ ਹੋ ਜਾਣੀ। ਉਹ ਬਾਬਾ ਜੀ ਹੱਸ ਕੇ ਕਹਿਣ ਲੱਗੇ, ਤੂੰ ਇੱਕ ਪੁੱਤਰ ਮੰਗਦੀ ਆ, ਤਿੰਨ ਹੋਣਗੇ ਤੇਰੇ। ਫਿਰ ਕਹਿਣ ਲੱਗੇ, ਮਾਈਆਂ ਦੇ ਕਿੱਥੇ ਦਿਲ ਹੁੰਦੇ ਆ, ਜਿਹੜਾ ਸਾਡਾ ਹੋਊਗਾ ਉਹ ਆਪੇ ਆਜੂਗਾ। ਫਿਰ ਵੀ ਮਾਤਾ ਨੇ ਕੋਈ ਵਿਸ਼ਵਾਸ ਨਾ ਕੀਤਾ। ਕਹਿਣ ਲੱਗੇ, ਅੱਗੇ ਬੜੇ ਸਾਧੂ ਦਾ ਬਚਨ ਕਰਦੇ ਪਏ ਆ, ਸਮਾਂ ਬਣਿਆ ਸਾਧ ਸੰਗਤ ਦੀ। ਸਭ ਤੋਂ ਪਹਿਲਾਂ ਫਿਰ ਬਾਬਾ ਅਚਲ ਸਿੰਘ, ਜਿਨ੍ਹਾਂ ਨੂੰ ਜਮਾਦਾਰ ਅਚਲ ਸਿੰਘ ਕਹਿ ਕੇ ਬੁਲਾਉਂਦੇ ਸੀ, ਜਮਾਦਾਰੀ ਦਾ ਰੈਂਕ ਸੀ ਉਸ ਵੇਲੇ। ਅੰਗਰੇਜ਼ ਕਿਸੇ ਖਾਸ ਬੰਦੇ ਨੂੰ ਜਮਾਦਾਰੀ ਦਾ ਰੈਂਕ ਦਿੰਦੇ ਸੀ, ਜਮਾਦਾਰ ਅਚਲ ਸਿੰਘ। ਉਹਨਾਂ ਤੋਂ ਬਾਅਦ ਬਾਬਾ ਜਵਾਲਾ ਸਿੰਘ ਦੀ ਮਾਂ ਦਾ ਜਨਮ ਹੋਇਆ। ਉਹਨਾਂ ਤੋਂ ਛੋਟੇ ਬਾਬੂ ਰਿਆ ਸਿੰਘ, ਜਿਹੜੇ ਉਸ ਟਾਈਮ ਤੇ ਰਾਜਨੀਤਿਕ ਰਾਜ ਸੀ, ਪੱਖ ਵਿਚ ਵੀ ਰਹੇ ਅਕਾਲੀ ਪੱਤਰਕਾਰ ਸਵਾਲ ਦੇ, ਚਲਾਉਣ ਵਾਲੇ ਮੋਢੀ ਬਾਬਾ ਦਇਆ ਸਿੰਘ ਸਨ। ਤੇ ਸਾਧ ਸੰਗਤ ਦੀ ਤਕਰੀਬਨ 5 ਸਾਲ ਸਾਢੇ 5 ਸਾਲ ਬਬਰ ਲਹਿਰ ਦੇ ਵਿਚ ਜੇਲ੍ਹ ਵੀ ਕੱਟੀ ਹੈ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਦੋਂ ਤਕਰੀਬਨ ਉਸ ਵੇਲੇ 16-17 ਸਾਲ ਦੀ ਉਮਰ ਵਿਚ ਅੰਗਰੇਜ਼ ਰਾਜ ਨੂੰ ਭਰਤੀ ਕਰ ਲੈਂਦੇ ਸੀ ਨੌਜਵਾਨਾਂ ਨੂੰ, ਕਿਉਂਕਿ ਉਸ ਵੇਲੇ ਸਰੀਰ ਵੀ ਕੁਛ ਰਿਸ਼ਟ ਪੁਸ਼ਟ ਹੁੰਦੇ ਸਨ। ਜਦੋਂ ਫੌਜ ਵਿਚ ਭਰਤੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹੋ ਗਏ ਤਾਂ ਸਾਧ ਸੰਗਤ ਜੀ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਫੌਜ ਦਾ ਸੂਬੇਦਾਰ ਮੇਜਰ ਜਿਹਦਾ ਨਾਮ ਸੀ ਜਵਾਲਾ ਸਿੰਘ, ਉਹ ਹਰੇਕ ਸਰਦਾਰ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਦਰਸ਼ਨਾਂ ਨੂੰ ਪੈਦਾ ਕਰਦਾ। ਇੱਕ ਦਿਨ ਜਦੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਤੋਂ ਸੂਬੇਦਾਰ ਗਿਆ ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਸਰਕਾਰ ਦਰਸ਼ੀ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਸੂਬੇਦਾਰ ਸਾਹਿਬ ਉਹ ਹੁਣ ਸਾਡੇ ਕੋਲ ਨਾ ਆਇਆ ਕਰ, ਸਾਡੇ ਦਰਸ਼ਨਾਂ ਨੂੰ ਨਾ ਤੂੰ ਆਇਆ ਕਰ। ਉਹਨੇ ਕਿਹਾ ਸ਼ਾਇਦ ਕੋਈ ਗਲਤੀ ਹੋ ਗਈ ਹੈ, ਜਿਹੜੇ ਮਹਾਂਪੁਰਸ਼ ਤਾਂ ਕਹਿੰਦੇ ਨਹੀਂ ਹੁੰਦੇ ਦਰਸ਼ਨਾਂ ਨੂੰ ਆਇਆ ਨਾ। ਕਹਿਣ ਲੱਗਿਆ ਮਹਾਰਾਜ ਕੋਈ ਗਲਤੀ ਹੈ ਤਾਂ ਮਾਫ਼ੀ ਦੇ ਦਿਓ, ਸੰਸਾਰੀ ਲੋਕ ਹੈ ਹੀ ਭੁੱਲਣ ਵਾਲੇ ਤੇ ਅਸੀਂ ਤਾਂ ਸਦਾ ਭੁੱਲਦੇ ਹੀ ਰਹਿੰਦੇ, ਤੁਸੀਂ ਇੱਦਾਂ ਸਾਨੂੰ ਇੱਦਾਂ ਨਕਾਰੋ ਨਾ ਵੀ ਦਰਸ਼ਨਾਂ ਨੂੰ ਨਾ ਆਇਆ। ਕਹਿਣ ਲੱਗੇ, ਨਹੀਂ ਤੂੰ ਉੱਥੇ ਨੇੜੇ ਹੀ ਦਰਸ਼ਨ ਕਰ ਲਿਆ ਤਾਂ ਤੈਨੂੰ ਇੰਨੀ ਦੂਰ ਆਉਣ ਦੀ ਜ਼ਰੂਰਤ ਨਹੀਂ। ਤੇਰੀ ਫੌਜ ਵਿੱਚ ਤਕਰੀਬਨ ਇੰਨਾ ਕੁ ਲੰਬਾ ਕਰਦਾ ਇਹ ਨੰਬਰ ਹੈ ਉਹਦਾ, ਜਵਾਲਾ ਸਿੰਘ ਨਾਮ ਹੈ, ਉਹ ਬੜਾ ਪੂਰਨ ਮਹਾਂਪੁਰਸ਼ ਹੈ, ਤੂੰ ਉਹਦੇ ਦਰਸ਼ਨ ਕਰ ਲਿਆ ਤਾਂ ਸਾਡੇ ਹੀ ਦਰਸ਼ਨ ਹੈ ਉਹਦੇ ਦਰਸ਼ਨ। ਉਹ ਕਹਿਣ ਲੱਗਿਆ, ਮਹਾਰਾਜ ਹੈ ਤਾਂ ਜ਼ਰੂਰ ਬੇਨਤੀ ਤਾਂ ਉਹਦੀ ਹੁੰਦੇ ਦੀ ਵਧੀਆ, ਪਰ ਮੈਂ ਸਾਧੂਆਂ ਵਾਲਾ ਚੇਲ ਚੱਕਰ ਨਹੀਂ ਕੋਈ ਦੇਖਿਆ। ਕਹਿਣ ਲੱਗੇ, ਇੱਦਾਂ ਕਰ, ਉਹਨੂੰ ਆਉਣ ਲੱਗਾ ਸਾਡੇ ਕੋਲ ਲੈ ਜਾਂ। ਜਦ ਸੂਬੇਦਾਰ ਮੇਜਰ ਗਿਆ ਜਾਣ ਲੱਗਿਆ, ਜਾ ਕੇ ਪੁੱਛਿਆ ਬਾਬਾ ਜਵਾਲਾ ਸਿੰਘ ਜੀ ਨੂੰ, ਕਹਿਣ ਲੱਗੇ ਤੂੰ ਬਾਬਾ ਆਇਆ ਸਿੰਘ ਜੀ ਨੂੰ ਜਾਣਦਾ? ਉਹ ਕਹਿਣ ਲੱਗੇ, ਮੈਂ ਤਾਂ ਜਾਣਦਾ। ਕਹਿਣ ਲੱਗੇ, ਤੈਨੂੰ ਜਾਣਦੇ ਆ, ਉਹ ਤੇਰਾ ਜਿਹੜਾ ਮੋਹਰਾ ਸਾਰਾ ਰੰਗ ਰੂਪ ਤੇਰਾ ਨਾਂ ਦੱਸ ਦਿੱਤਾ, ਤੇਰਾ ਨੰਬਰ ਦੱਸ ਦਿੱਤਾ। ਕਹਿਣ ਲੱਗੇ, ਆਉਂਦੀ ਸੰਗਰਾਂਦ ਨੂੰ ਤੂੰ ਸਾਡੇ ਨਾਲ ਚੱਲੂਗਾ? ਕਹਿੰਦੇ ਚੱਲਿਆ ਜਾਵੇਗਾ। ਸਭ ਸੰਗਤੀ ਆਉਂਦੀ ਸੰਗਰਾਂਦ ਨੂੰ ਉਹ ਸੂਬੇਦਾਰ ਮੇਜਰ ਫਿਰ ਬਾਬਾ ਜਵਾਲਾ ਸਿੰਘ ਜੀ ਨੂੰ ਨਾਲ ਲੈ ਕੇ ਹੋਦੀ ਮਰਦਾਨ ਗਿਆ। ਤਕਰੀਬਨ ਇੱਕ ਕਿਲੇ ਦੀ ਵਿੱਚ ਤੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਬੈਠੇ ਸੀ ਤੇ ਸੰਗਤਾਂ ਚਰਨ ਘੁੱਟਦੀਆਂ ਸੀ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਦੇਖ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਉੱਠ ਕੇ ਖੜ ਗਏ। ਕਹਿੰਦੇ ਕਿ ਮਾਂ ਤਾਂ ਭੁੱਲ ਗਈ ਸੀ, ਸ਼ੇਰ ਆਪੇ ਹੀ ਆ ਗਿਆ। ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਮੱਥਾ ਟੇਕਿਆ, ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ, ਤੂੰ ਸਾਨੂੰ ਜਾਣਦਾ? ਕਹਿੰਦੇ ਜੀ ਮਹਾਰਾਜ, ਮੈਂ ਨਹੀਂ ਜਾਣਦਾ। ਸਾਧ ਸੰਗਤ ਜੀ, ਸਾਧੂ ਦੀ ਹੱਥ ਵਿਚ ਵੀ ਬਰਕਤ ਹੈ, ਸਾਧੂ ਦੀ ਦ੍ਰਿਸ਼ਟੀ ਵਿਚ ਵੀ ਬਰਕਤ ਹੈ, ਸਾਧੂ ਦੀ ਜੀਵ ਵਿਚ ਵੀ ਬਰਕਤ ਹੈ, ਸਾਧੂ ਦੇ ਚਰਨਾਂ ਵਿਚ ਵੀ ਬਰਕਤ ਹੈ। ਜਿਹੜਾ ਵੀ ਉਹ ਅੰਗ ਕਿਸੇ ਨੂੰ ਸੋ ਜਾਵੇ, ਇਹ ਤਾਂ ਪਾਰਸ ਨੇ ਕਿਸੇ ਪਾਸੇ ਨੂੰ ਸੋ ਜਾਣਾ, ਉਹਨੇ ਧਾਤ ਨੂੰ ਸੋਨਾ ਕਰ ਦਿੱਤਾ। ਜਿਹਨੇ ਇਹਦਾ ਇੱਕੋ ਹੀ ਹੱਥ ਲਾਇਆ ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਜਵਾਲਾ ਸਿੰਘ ਜੀ ਬੇਸੁੱਧ ਹੋ ਤਿੰਨ ਦਿਨਾਂ ਬਾਅਦ ਮੁੜ ਕੇ ਸਰੀਰ ਵਿਚ ਆਏ। ਕਹਿਣ ਲੱਗੇ, ਤੂੰ ਹੁਣ ਸਾਨੂੰ ਜਾਣਦਾ? ਕਹਿੰਦੇ ਜੀ ਮਹਾਰਾਜ, ਹੁਣ ਤਾਂ ਇੱਦਾਂ ਲੱਗਦਾ ਕਿ ਕਈ ਜਨਮ ਤੁਹਾਡੇ ਨਾਲ ਹੀ ਹੋਏ। ਫਿਰ ਉਹ ਕਹਿਣ ਲੱਗੇ, ਮਹਾਰਾਜ ਮੈਂ ਨੌਕਰੀ ਨਹੀਂ ਕਰਨੀ, ਕਹਿਣ ਲੱਗੇ ਨੌਕਰੀ ਹਲੇ ਪ੍ਰਾਂਤ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੁੰਦਾ, ਉੱਥੇ ਤੇਰੇ ਗਿਆ ਤੇ ਜਾ ਕੇ ਫਲ ਕਿਹੜੀ ਜੰਗ ਜਿੱਤ ਹੋਣੀ। ਫਿਰ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਨੇ ਉੱਥੇ ਵੱਡੇ ਵੱਡੇ ਮਹਾਨ ਪੁਰਸ਼ ਸੰਤ ਬਾਬਾ ਮਦਰ ਸਿੰਘ ਜੀ ਰਾਮਗੜ੍ਹ ਵਾਲੇ, ਸੰਤ ਬਾਬਾ ਮੇਹਰ ਸਿੰਘ ਜੀ ਪਟੋਰੀ ਨਿਗਰਾਂ ਵਾਲੇ, ਬੜੇ ਬੜੇ ਪਾਵਰਾਂ ਵਾਲੇ ਮਹਾਂਪੁਰਸ਼ ਉੱਥੇ ਬਾਬਾ ਜਵਾਹਰਾ ਸਿੰਘ ਜੀ ਦੇ ਨਾਲ ਫਰਾਂਸ ਦੀ ਜੰਗ ਲੜੀ ਤੇ ਤਕਰੀਬਨ ਜਿਹੜੇ ਇਹਨਾਂ ਦੇ ਫੌਜੀ ਨਾਲ ਦੇ ਸੀ ਤਕਰੀਬਨ ਸਾਰੇ ਮਹਾਤਮਾ ਹੀ ਸਨ। ਇਹਨਾਂ ਨੇ ਇਹ ਪ੍ਰਣ ਕੀਤਾ ਹੋਇਆ ਸੀ ਵੀ ਸ਼ਰਾਬ ਨਹੀਂ ਪੀਣੀ ਤੇ ਮਾਸ ਨਹੀਂ ਖਾਣਾ। ਇੱਕ ਦਿਨ ਫਿਰ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਬਾਬਾ ਜਵਾਹਰਾ ਸਿੰਘ ਜਿੰਨੇ ਨਾਲ ਦੇ ਫੌਜੀ ਆ ਨਾ ਤਾਂ ਸ਼ਰਾਬ ਪੀਂਦੇ ਆ ਨਾ ਇਹ ਮਾਸ ਖਾਂਦੇ, ਮਾਸ ਨਹੀਂ ਖਾਣਾ ਤੇ ਸਰੀਰ ਤਕੜਾ ਨਹੀਂ ਹੋਣਾ ਤੇ ਸ਼ਰਾਬ ਪੀਣੀ ਤੇ ਲੜ ਨਹੀਂ ਹੋਣਾ। ਤੇ ਉਹਨੇ ਅਫਸਰ ਨੇ ਬਾਬਾ ਜਵਾਹਰਾ ਸਿੰਘ ਜੀ ਨੂੰ ਸੱਦਿਆ, ਕਹਿਣ ਲੱਗੇ ਭਾਈ ਜੀ ਖੁਰਾਕ ਅਸੀਂ ਦਿੰਦੇ ਹਾਂ ਫੌਜੀਆਂ ਨੂੰ ਇਹ ਸਰੀਰ ਨੂੰ ਤਕੜਾ ਕਰਨ ਵਾਸਤੇ ਦਿੰਦੇ ਤੇ ਤੁਸੀਂ ਇਹ ਖਾਂਦੇ ਨੀ। ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਰੀਰ ਤਕੜਾ ਜਿਹੜਾ ਮਰਜ਼ੀ ਹੋਵੇ ਜੇ ਆਤਮਾ ਬਲਵਾਨ ਨਾ ਹੋਵੇ ਤਾਂ ਬੰਦਾ ਕਦੀ ਲੜ ਨਹੀਂ ਸਕਦਾ। ਇੱਕ ਸਰੀਰ ਅੰਦਰ ਆਤਮਾ ਇੱਕ ਸਰੀਰ ਹੈ, ਸਰੀਰ ਪੱਖੋਂ ਤਾਂ ਕੋਈ ਮੋਟਾ ਤਾਜ਼ਾ ਹੋ ਸਕਦਾ, ਜੇ ਉਹਦੀ ਆਤਮਾ ਅੰਦਰੋਂ ਘਬਰਾ ਗਈ ਤਾਂ ਲੜ ਨਹੀਂ ਸਕਦਾ। ਕਹਿਣ ਲੱਗੇ ਤੁਸੀਂ ਇਹ ਗੱਲ ਨਾ ਕਰੋ ਕਿ ਲੜੂ ਕਿੱਦਾਂ, ਤੁਸੀਂ ਇਹ ਦੇਖਿਓ ਵੀ ਸ਼ਰਾਬ ਮਾਸ ਖਾਣ ਵਾਲੇ ਜ਼ਿਆਦਾ ਮਰਦੇ ਆ ਕਿ ਨਾ ਖਾਣ ਵਾਲੇ ਮਰਦੇ ਆ। ਤੇ ਉਹੀ ਗੱਲ ਹੋਈ ਜਦੋਂ ਜੰਗ ਲੱਗੀ, ਜਿੰਨੇ ਮਾਸ ਸ਼ਰਾਬ ਖਾਣ ਵਾਲੇ ਸੀ ਸਾਰੇ ਸਰੀਰ ਉਹ ਸਾਰੇ ਤਕਰੀਬਨ ਬਹੁਤੇ ਉਹ ਮਰ ਗਏ। ਤੇ ਉਸ ਵੇਲੇ ਉਹਨਾਂ ਦਾ ਇੰਨਾ ਵਿਸ਼ਵਾਸ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਦਾ ਫੌਜ ਵਿੱਚ ਹੋਇਆ, ਤਕਰੀਬਨ ਸਾਰੇ ਅਫਸਰ ਬਾਬਾ ਜਵਾਹਰਾ ਸਿੰਘ ਜੀ ਨੂੰ ਸਤਿਕਾਰ ਕਰਦੇ ਆ। ਉਹ ਫਿਰ ਸੂਬੇਦਾਰ ਜਿਹੜਾ ਇੱਕ ਹੋਰ ਅਫਸਰ ਸੀ ਅੰਗਰੇਜ਼, ਉਸ ਅੰਗਰੇਜ਼ ਨੂੰ ਪਤਾ ਲੱਗਿਆ ਕਿ ਜਵਾਹਰਾ ਸਿੰਘ ਸਾਧੂ ਆ, ਬੜੇ ਲੋਕ ਇਹਦੇ ਮਗਰ ਲੱਗੇ ਹੋਏ। ਉਹਨੇ ਸੁਣਿਆ ਕਿ ਸਾਧੂਆਂ ਕੋਲ ਤਕਰੀਬਨ ਜੋ ਇੱਥੇ ਸੋਈ ਫਲ ਪਾਵੇ ਸਾਧ ਕੇ ਸੰਗਠਨ ਵਿਰਥਾ ਜਾ ਰਿਹਾ, ਇਹਨਾਂ ਬੰਦਿਆਂ ਦੀ ਸੰਗਤ ਕੀਤੀ ਵਿਰਥੀ ਨਹੀਂ ਜਾਂਦੀ, ਇਹਨਾਂ ਕੋਲ ਜਿਹੜੀ ਮਰਜ਼ੀ ਚੀਜ਼ ਰਹਿ ਗਈ। ਉਹਨੇ ਕੀ ਕੀਤਾ, ਇੱਕ ਕਾਗਜ਼ ਦੀ ਲਿਸਟ ਇਹਨਾਂ ਅੱਖਰ ਉਹ ਕਾਗਜ਼ ਦਾ ਭੁੱਖਾ ਮਾਰ ਕੇ ਤੇ ਮੇਜ਼ ਦੇ ਉੱਤੇ ਸ਼ੀਸ਼ੇ ਦੇ ਥੱਲੇ ਦੇ ਬਾਬਾ ਜੀ ਬਾਬਾ ਜਵਾਹਰਾ ਸਿੰਘ ਨੂੰ ਸੱਦਿਆ, ਕਹਿਣ ਲੱਗੇ ਜਵਾਹਰਾ ਸਿੰਘ ਤੈਨੂੰ ਦੁਨੀਆਂ ਮੱਥਾ ਟੇਕਦੀ ਹੈ, ਲੋਕ ਕਹਿੰਦੇ ਤੂੰ ਸੰਤ ਹੈ, ਤੈਨੂੰ ਪਤਾ ਮੈਂ ਅੱਖਰ ਕੀ ਲਿਖ ਕੇ ਰੱਖਿਆ। ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਇੰਗਲਿਸ਼ ਪੜ੍ਹੇ ਨਹੀਂ ਹੋਏ, ਤਕਰੀਬਨ ਗ੍ਰੰਥੀ ਤੋਂ ਪਿੰਡੇ ਹੀ ਪੰਜਾਬੀ ਉਦੋਂ ਸਕੂਲ ਹੁੰਦੇ ਨਾ। ਉਹ ਕਹਿਣ ਲੱਗੇ ਹਾਂ ਮੈਨੂੰ ਪਤਾ ਕੀ ਲਿਖਿਆ ਹੋਇਆ। ਕਹਿੰਦੇ ਕੀ ਲਿਖਿਆ? ਉਹਨੇ ਲਿਖਿਆ ਸੀ ਜਲ, ਜਲਦ ਬੱਚੇ ਨੂੰ ਕਹਿੰਦੇ ਆ ਇੰਗਲਿਸ਼ ਵਿੱਚ ਸੀ ਐਚ ਆਈ ਐਲ ਡੀ। ਕਹਿੰਦਾ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਲ ਲਿਖਿਆ। ਕਹਿੰਦੇ ਤੈਨੂੰ ਪਤਾ ਇਹਦਾ ਮਤਲਬ ਕੀ ਹੈ? ਉਹ ਕਹਿਣ ਲੱਗੇ ਮਤਲਬ ਦਾ ਇਹਦਾ ਨਵਾਂ ਚੌੜਾ, ਤੇ ਜੇ ਲਿਖਣਾ ਤਾਂ ਤੂੰ ਕਾਗਜ਼ ਪੈਨਸਲ ਲੈ ਜਾ। ਉਹ ਕਹਿਣ ਲੱਗਾ ਠੀਕ ਹੈ ਜੀ। ਜਦੋਂ ਕਾਗਜ਼ ਪੈਨਸਲ ਲਈ, ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਹਿਣਗੇ ਲਿਖ, ਜਲਦ ਵੈਸੇ ਬੱਚੇ ਨੂੰ ਕਹਿੰਦੇ ਆ ਲਿਖ, ਜਿਹੜਾ ਬੱਚਾ ਸੀ ਸੀ ਦਾ ਮਤਲਬ ਕਰੈਕਟਰ, ਜਿਹੜਾ ਬੱਚਾ ਉਹਦਾ ਕਰੈਕਟਰ ਵਧੀਆ ਹੋਣਾ ਚਾਹੀਦਾ ਸੀ। ਉਸ ਤੋਂ ਬਾਅਦ ਜੇ ਅਸੀਂ ਬੱਚੇ ਦਾ ਕਰੈਕਟਰ ਵਧੀਆ ਹੋਊਗਾ ਉਹਦੀ ਹੈਲਥ ਵਧੀਆ ਹੋਊਗੀ ਸੀ ਐਚ, ਜਿਹਦਾ ਕਰੈਕਟਰ ਚੰਗਾ ਉਹਦੀ ਹੈਲਥ ਵਧੀਆ ਆਈ। ਕਹਿੰਦੇ ਜਿਹਦੀ ਹੈਲਥ ਵੀ ਵਧੀਆ ਕਰੈਕਟਰ ਵੀ ਵਧੀਆ ਇੰਟੈਲੀਜੈਂਟ ਸਿਆਣਾ ਹੋਊਗਾ। ਉਸ ਤੋਂ ਬਾਅਦ ਕਹਿੰਦੇ ਐਲ, ਜਿਹੜਾ ਸਿਆਣਾ ਵੀ ਹੋਊਗਾ ਤੇ ਕਰੈਕਟਰ ਵੀ ਵਧੀਆ ਲਾਈਫ ਵੀ ਵਧੀਆ। ਕਹਿੰਦੇ ਸੀ ਐਚ ਆਈ ਐਲ, ਉਹਦੀ ਲਾਈਫ ਵਧੀਆ, ਜ਼ਿੰਦਗੀ ਵਧੀਆ ਹੋਊਗੀ, ਦੁਨੀਆਂ ਉਹਨੂੰ ਚੰਗਾ ਕਹੂਗੀ। ਕਹਿੰਦੇ ਜਿਸ ਮਨੁੱਖ ਦੇ ਵਿੱਚ ਚਾਰੇ ਚੀਜ਼ਾਂ ਹੋਣ ਨਾ, ਜ਼ਿੰਦਗੀ ਵਧੀਆ, ਕਰੈਕਟਰ ਵਧੀਆ, ਸਰੀਰ ਪੱਖੋਂ ਵਧੀਆ, ਕਹਿੰਦੇ ਉਹਦਾ ਡਿਪਾਰਟਮੈਂਟ ਸਾਰੇ ਸਮਾਜ ਵਿੱਚ ਉੱਚਾ ਹੋਊਗਾ। ਉਹ ਅੰਗਰੇਜ਼ ਅਫਸਰ ਬਾਬਾ ਜਵਾਹਰਾ ਸਿੰਘ ਜੀ ਦੇ ਪੈਰਾਂ ਦੇ ਲੱਗੇ। ਕਹਿਣ ਲੱਗਾ ਮਹਾਰਾਜ ਇਹ ਆਪਣਾ ਮੈਂ ਕਦੀ ਸੁਣਿਆ ਹੀ ਨਹੀਂ। ਤੇ ਸਾਧ ਸੰਗਤ ਜੀ ਫਿਰ ਉਹਨੂੰ ਪੁੱਤਰ ਦੀ ਦਾਤ ਤਾਂ ਦੇ ਦਿੱਤੀ, ਛੇਤੀ ਸੰਖੇਪ ਗੱਲ ਖਤਮ ਕਰ ਦੇਣੀ ਆ ਕਿਉਂਕਿ ਜਿਹਦਾ ਵਿਆਹ ਹੋਵੇ ਉਹਦੀ ਘੋੜੀ ਗਾਈ ਆ। ਅੱਜ ਇਹਨਾਂ ਦਾ ਜਨਮਦਿਨ ਹੈ, ਉਹਨਾਂ ਬਾਰੇ ਜ਼ਰੂਰ ਥੋੜਾ ਜਿਹਾ ਦੱਸਣਾ ਸੀ। ਰਾਗੀ ਰਾਗੀ ਬਹੁਤ ਆਏ ਹੋਏ ਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਕਿਸੇ ਨੂੰ ਤਾਂ ਮੋੜਨਾ ਨਹੀਂ ਹੈ। ਸਾਰੀ ਸੰਗਤ ਬੈਠੇ ਰਹੋ, ਤਕਰੀਬਨ ਪੰਜ ਪੰਜ ਮਿੰਟ ਸਾਰਿਆਂ ਨੂੰ ਦੇਵਾਂਗੇ। ਉਹਦੇ ਤੋਂ ਬਾਅਦ ਖਾਲਸਾ ਦੀ ਫੌਜ ਵਿੱਚੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆ ਗਏ ਤਾਂ ਨਗਰ ਵਿੱਚ ਬਜ਼ੁਰਗਾਂ ਨੇ ਬਾਬਾ ਨਾਰਾਇਣ ਸਿੰਘ ਜੀ ਨੇ ਇਹਨਾਂ ਪੁੱਤਰਾਂ ਦੇ ਤਿੰਨ ਬਾਗ ਉਹਨਾਂ ਦੇ ਲਾਏ ਹੋਏ ਸੀ ਕਿਉਂਕਿ ਮਾਲਪੁਰ ਦਾ ਇਲਾਕਾ ਮਾਲੂ ਇਲਾਕਾ ਸੀ ਇਹਦੇ ਵਿੱਚ ਤਕਰੀਬਨ ਅੰਬ ਹੁਣ ਵੀ ਬਹੁਤ ਨੇ ਤੇ ਹੁਣ ਤਾਂ ਪਾਣੀ ਪੂਣੀ ਹੋਣ ਕਰਕੇ ਜ਼ਮੀਨਾਂ ਬਾਦ ਹੋ ਗਈਆਂ ਕਿ ਜ਼ਮੀਨਾਂ ਬਾਦ ਉਹਦੇ ਵਿੱਚ ਫਿਰ ਇੱਕ ਬਾਬਾ ਜਵਾਲਾ ਸਿੰਘ ਜੀ ਨੇ ਬਾਗ ਦੇ ਵਿੱਚ ਇੱਕ ਛੋਟੀ ਜਿਹੀ ਛੰਨ ਪਾ ਲਈ ਜਦੋਂ ਛੰਨ ਪਾ ਲਈ ਤੇ ਬਾਬਾ ਨਾਰਾਇਣ ਸਿੰਘ ਦੇ ਪਿਤਾ ਜੀ ਕਹਿਣ ਲੱਗੇ ਜੇ ਤੂੰ ਸਾਹ ਬਣਨਾ ਤੇ ਪਿੰਡ ਦੀਆਂ ਰੋਟੀਆਂ ਖਾ ਕੇ ਹੀ ਬਣਨਾ ਉੱਥੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਕ ਦਿਨ ਬਿਨਾਂ ਦੱਸੇ ਹਰਖੋ ਆਦਿ ਕਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਅਦਮੀ ਆਵਾਜ਼ ਆਈ ਤੇ ਖਾਤੀ ਸ਼ਾਹ ਫਕੀਰ ਦੇ ਚੜ੍ਹਦੇ ਪਾਸੇ ਤੇਰੀ ਜਗ੍ਹਾ ਉੱਥੇ ਇੱਕ ਮੱਟੀ ਸੀ ਉਹ ਜਠੇਰੇ ਹਨ ਸਾਧ ਸਮਝੀ ਕੁਮਾਰ ਜਾਤੀ ਨਾਲ ਸੰਬੰਧਿਤ ਰੱਖਣ ਵਾਲੇ ਉਹ ਕੋਈ ਸਰੀਰ ਛੱਡ ਗਿਆ ਸੀ ਉਹਨਾਂ ਦਿਨਾਂ ਦੇ ਸਤੀ ਦੀ ਪ੍ਰਥਾ ਸੀ ਤੇ ਉਹਨਾਂ ਨੇ ਉੱਥੇ ਹੀ ਸਤੀ ਕਰਕੇ ਇੱਕ ਮੱਟ ਬਣਾ ਉਸ ਮੱਟ ਵਿੱਚ ਬਾਬਾ ਜਵਾਲਾ ਸਿੰਘ ਜਾ ਕੇ ਬੈਠ ਗਿਆ ਪਤਾ ਨਾ ਲੱਗਿਆ ਕਿੱਥੇ ਚਲੇ ਗਏ ਭਾਵੇਂ ਮਾਤਾ ਪਿਤਾ ਪੁੱਤਰ ਦੀ ਮਹਾਂ ਜਿਹੜੀ ਮਾਜੀ ਮਾਨਤਾ ਹੋਵੇ ਫਿਰ ਵੀ ਉਹਨਾਂ ਦੇ ਮਨ ਅੰਦਰ ਰਹਿੰਦਾ ਸੀ ਮੈਂ ਭੁੱਖਾ ਹੀ ਰਹਿੰਦਾ ਹੋਊਗਾ ਉੱਥੋਂ ਪਤਾ ਨਾ ਲੱਗਿਆ ਤੇ ਹਰਖੋਵਾਲ ਪਿੰਡ ਦਾ ਹੀ ਪਤਾ ਨਾ ਲੱਗੇ ਕਿੱਥੇ ਤੇ ਕਿਸੇ ਨੇ ਆ ਕੇ ਹਰਖੋਵਾਲ ਰਿਸ਼ਤੇਦਾਰੀ ਸੀ ਲਗੇਰੀ ਪਿੰਡ ਦੀ ਉਹ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡਾ ਮੁੰਡਾ ਹਰਖੋਵਾਲ ਪਿੰਡ ਦੇ ਵਿੱਚ ਬੈਠਾ ਹੈ ਉਹ ਬਾਬਾ ਨਾਰਾਇਣ ਸਿੰਘ ਜੀ ਨੇ ਜਮਾਦਾਰ ਅਕਸ਼ਰ ਸਿੰਘ ਜੀ ਨੂੰ ਕਿਹਾ ਕਮਲਾ ਸਰ ਦੇਂਦੇ ਸੀ ਬਾਬਾ ਜਵਾਲਾ ਸਿੰਘ ਜੀ ਬਜ਼ੁਰਗਾਂ ਨੇ ਕਮਲਾ ਸਦਣਾ ਬਾਬਾ ਨਾਰਾਇਣ ਸਿੰਘ ਜੀ ਨੇ ਇੱਕ ਵਾਰ ਮੱਕੀ ਗੁੱਡਣ ਲੈ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਤਾਂ ਜਦੋਂ ਮੱਕੀ ਗੁੱਡਦੇ ਗੁੱਡਦੀ ਜਾਂ ਪਿੱਛਾ ਮੁੜ ਕੇ ਬਜ਼ੁਰਗਾਂ ਨੇ ਦੇਖਿਆ ਮੱਕੀ ਸਾਰੀ ਫੜਦੀ ਤਾਂ ਘਾਹ ਚੜਦਾ ਉਹ ਕਹਿਣ ਲੱਗੇ ਉਹ ਕਮਲਿਆ ਕਹਿੰਦਾ ਭੁੱਖਾ ਮਰਨਾ ਕੁਛ ਨੀ ਇਹਨੂੰ ਆਉਂਦਾ ਦੇਖੋ ਭੁੱਖਾ ਮਰਨਾ ਮੈਂ ਉਹੀ ਸਾਧ ਸੰਗਤ ਜੀ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਭੱਠੀ ਤੋਂ ਦਾਣੇ ਮੁੱਠ ਤੇ ਲੈ ਗਏ ਮੁੜ ਕੇ ਫੇਰ ਰੰਬੇ ਨਾਲ ਚੋਕ ਦਿੱਤੇ ਉਹ ਜਿਹੜੇ ਦਾਣੇ ਉਹਨਾਂ ਨੇ ਲਾਏ ਨਾ ਸਾਰੇ ਖੇਤ ਤੋਂ ਨਜ਼ਾਰੇ ਹੀ ਹੋਏ ਉਹ ਫਿਰ ਜਮਾਦਾਰ ਅਕਸ਼ਰ ਸਿੰਘ ਜੀ ਨੂੰ ਕਹਿਣ ਲੱਗੇ ਉਹ ਕਮਲਾ ਚੱਲਿਆ ਗਿਆ ਜਾਂ ਉੱਥੇ ਭੁੱਖਾ ਮਰਦਾ ਹੁਣ ਜੰਗਲ ਚ ਕੌਣ ਰੋਟੀਆਂ ਦਿੰਦਾ ਸਾਡੀ ਜ਼ਮੀਨ ਹੈ ਸਾਰਾ ਕੁਛ ਹੈ ਤੇ ਭਗਤੀ ਕਰਨੀ ਇੱਥੇ ਆ ਕੇ ਕੱਟਦੇ ਤੇ ਜਮਾਦਾਰ ਅਕਸ਼ਰ ਸਿੰਘ ਜੀ ਪੁੱਛਦੇ ਉਹ ਜੰਗਲ ਵਿੱਚ ਪਹੁੰਚੇ ਤਕਰੀਬਨ ਪੰਜ ਸੱਤ ਸਰੀਰ ਮੂਹਰੇ ਬੈਠੇ ਸੀ ਤੇ ਬਾਬਾ ਜਵਾਲਾ ਸਿੰਘ ਜੀ ਬਾਹਰ ਬੈਠੇ ਜਦੋਂ ਜਾ ਕੇ ਬਾਬਾ ਅਕਸ਼ਰ ਸਿੰਘ ਜੀ ਨੇ ਮੱਥਾ ਟੇਕਿਆ ਸਰੀਰ ਉਮਰ ਪੱਖੋਂ ਭਾਵੇਂ ਵੱਡਾ ਸਰੀਰ ਸੀ ਪਰ ਭਾਵਨਾ ਬਾਬਾ ਜਵਾਲਾ ਸਿੰਘ ਜੀ ਤੇ ਬਹੁਤ ਜ਼ਿਆਦਾ ਸੀ ਨਮਸਕਾਰ ਕੀਤੀ ਫਿਰ ਕਹਿਣ ਲੱਗੇ ਜਮਾਦਾਰਾ ਤਾਂ ਸਾਨੂੰ ਲੈਣਾ ਹੈ ਕਹਿਣ ਲੱਗੇ ਨਹੀਂ ਮਹਾਰਾਜ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਸੀਂ ਕਿੱਥੇ ਆ ਸਾਨੂੰ ਤਾਂ ਦੱਸਣ ਵਾਲਿਆਂ ਨੇ ਦੱਸਿਆ ਕਿਸੇ ਨੇ ਕਿ ਤੁਹਾਡਾ ਮੁੰਡਾ ਉੱਥੇ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਮਾਦਾਰਾ ਜੀ ਅਸੀਂ ਘਰ ਨੂੰ ਚਲੇ ਜਾਈਏ ਸਾਨੂੰ ਕਿੰਨੀ ਕੁ ਜ਼ਮੀਨ ਮਿਲ ਜੂਗੀ ਉਸ ਵੇਲੇ ਹਰੇ ਬਾਰ ਦੇ ਮਰਕੇ ਸਾਹਿਬ ਸਿੰਘ ਜੀ ਸਾਨੂੰ ਮਿਲੇਗਾ ਜੀ ਬਾਰ ਦੀ ਜ਼ਮੀਨ ਬਾਅਦ ਵਿੱਚ ਮਿਲੀ ਹੈ ਇਹ ਕਹਿੰਦੇ ਸਾਨੂੰ ਸੱਤ ਅੱਠ ਖੇਤ ਆ ਜੂਗੇ ਕਹਿੰਦੇ ਆਹ ਦੇਖਣਾ ਸਾਰੀ ਜ਼ਮੀਨ ਸਾਡੀ ਹੈ ਉਹ ਮੱਟੀ ਦੇ ਆਲੇ ਦੁਆਲੇ ਸਾਧ ਸੰਗਤ ਉਹ ਸਾਰੀ ਜ਼ਮੀਨ ਸਾਡੀ ਇਹ ਤਾਂ ਤੂੰ ਐਦਾਂ ਅੰਦਰੀ ਘੁਮਾਈ ਤੇ ਉਹ ਜ਼ਮੀਨ ਸਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੇ ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਅੱਜ ਯਾਦ ਆ ਰਹੇ ਹਾਂ ਜਿਹੜਾ ਬੰਦਾ ਇੱਕ ਵਾਰੀ ਦਰਸ਼ਨ ਕਰ ਲੈਂਦਾ ਸੀ ਨਾ ਉਹ ਇਹ ਨਹੀਂ ਮੁੜ ਕੇ ਕਹਿੰਦਾ ਵੀ ਸਾਧ ਹੁੰਦੇ ਹੀ ਇੱਕ ਵਾਰੀ ਦਰਸ਼ਨ ਕਰਨ ਦਾ ਫਲ ਇੰਨਾ ਸੀ ਤੇ ਜਿਨ੍ਹਾਂ ਦੱਸਣ ਰਿਹਾ ਦੁਰਮਤ ਪੰਜ ਮਿੱਤਰ ਸਾਡੇ ਸੀ ਕੌਣ ਭੁਲੇਂਦੀ ਜਗ ਸਮਾਇਆ ਜਨ ਨਾਨਕ ਬਿਰਲੇ ਐਸੇ ਕੁਛ ਬਿਰਲੇ ਆ ਬਾਬਾ ਜਵਾਲਾ ਸਿੰਘ ਜੀ ਵਰਗੇ ਜਿਨ੍ਹਾਂ ਦੀਆਂ ਅੱਜ ਤਕਰੀਬਨ ਵਿਸ਼ਵ ਦੀਆਂ ਸਿੱਖ ਸਟੇਜਾਂ ਤੇ ਜਿੱਥੇ ਕਿਤੇ ਵੀ ਸਿੱਖੀ ਦਾ ਪ੍ਰਚਾਰ ਉੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਨਾਮ ਜ਼ਰੂਰ ਹੈ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਪਿੰਡ ਬਟਾਲਾ ਬਾਬਾ ਪੱਲੇ ਦੇ ਪਰਿਵਾਰ ਵਿੱਚੋਂ ਉੱਥੋਂ ਬਾਬਾ ਸੋਹਣ ਸਿੰਘ ਜੀ ਉਹਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਆ ਬਹੁਤ ਸਾਰੀਆਂ ਸੰਗਤਾਂ ਉੱਥੋਂ ਆਈਆਂ ਨੇ ਹਰਖੋਵਾਲ ਨਗਰ ਤੋਂ ਜਿਹੜੇ ਮੌਜੂਦਾ ਸਰਪੰਚ ਨੇ ਸਰਦਾਰ ਅਮਰਜੀਤ ਸਿੰਘ ਹੋਰ ਤਕਰੀਬਨ ਸਾਰੇ ਹਰਖੋਵਾਲ ਨਗਰ ਤੋਂ ਅਦਵਾਂਤੇ ਆਏ ਨੇ ਸਾਬਕਾ ਸਰਪੰਚ ਸਰਦਾਰ ਕੁਲਦੀਪ ਸਿੰਘ ਹੋਰ ਵੀ ਬਹੁਤ ਗੁਰਮੁਖ ਨੇ ਜਿਹੜੇ ਹਰਖੋਵਾਲ ਤੋਂ ਬਾਬਾ ਜਵਾਲਾ ਸਿੰਘ ਜੀ ਦਾ ਦਿਨ ਮਨਾਉਣ ਵਾਸਤੇ ਆਏ ਕਿਲ੍ਹਾ ਅਕਾਲਗੜ੍ਹ ਮਕੇਰੀਆਂ ਤੋਂ ਬੀਬੀ ਹਰਜਿੰਦਰ ਬਾਬਾ ਹਰੀ ਸਿੰਘ ਜੀ ਮਕੇਰੀਆਂ ਵਾਲੇ ਉਹਨਾਂ ਦੇ ਮਹਾਨ ਸੇਵਾਦਾਰ ਨੇ ਉਹ ਬੀਬੀ ਜੀ ਵੀ ਆਏ ਨੇ ਬਾਬਾ ਜਵਾਲਾ ਸਿੰਘ ਜੀ ਦੇ ਪਿਆਰ ਵਿੱਚ ਸੰਤ ਬਾਬਾ ਕੁਸ਼ਹਾਲ ਸਿੰਘ ਜੀ خیر دربار کوٹ پران وہ سلطان تو بابا اوتار سنگھ جی وہ بھی آئے نا بابا جوارا سنگھ کے جنم دن کی خوشی نو مک رکھدہ ہوا پنڈ رمانا چک تو بابا ہری سنگھ جی کے استھان تو اتنے کے سیوادار وہ رمانے چک تو سنگتوں لے کے آئے ہیں بابا ناجر سنگھ جی انہوں نے سات سنگھ جی بابا ناجر سنگھ جی کے جگہ پہ انہوں کی گدی پہ انہوں کے سات سنگھ جی سیوادار بابا دلویر سنگھ مک سر تو وہ بھی آئے ہیں بھائی پرمیل سنگھ لدھیانے تو بابا ناجر سنگھ جی کے سیوادار وہ بھی آئے ہیں سات سنگھ جی اور بھی بابا مہندر سنگھ جی دھیانو ماجرے والے انہوں نے سیوک بھی آئے ہیں بابا اجیت سنگھ جی ہنساڑی والے انہوں نے سیوک بھی آئے ہیں سارے دین آیا سارے جنہیں قدم چل کے آئے ہو داساں دے سر متھے تے پالی تو شہید بابا بچن سنگھ جی انہوں نے سنگت بھی اتنے بہت پہنچیا نے اور بھی بہت سارے مہاتما سنت بابا جسوت سنگھ جی مرن ہانے والے سنت بابا سنتوکھ سنگھ جی پالی والے سنت بابا بکرمجیت سنگھ جی ڈیرا بشن پوری چھوٹے نگر والے سنت بابا گرچرن سنگھ جی پٹوں والے سنت بابا پریتم سنگھ جی باڑیاں والے سنت بابا امریت سنگھ جی سیتری والے سنت بابا اوتار سنگھ جی پاؤوال روپڑ والے اور بھی مہاتما بڑے آئے ہیں سات سنگھ جی بہت سارے مہاتما کل بھی کئی حاضریاں لا رہے ہیں اج بھی سات سنگھ جی بہت سارے گرمت بابا جوالا سنگھ جی مہاراج کی یاد میں حاضریاں لگاؤ واسطے آئے ہیں تقریباً رجندر سنگھ جی دھامی ممبر شرومنی کمیٹی گردوارا پربندک کمیٹی وہ بھی حاضری لوا کے چلے گئے بابا سمیتر سنگھ جی پالی والے انہوں کے نال ہور گرمت پیارے جوان سن جتےدار آئے ہیں سارے نہیں آیا اس کرکے گرمت پیارے میں تو صرف انہوں مہاپرشوں کا یہی دسنا سی گرو گوبند سنگھ صاحب جی مہاراج کے بچن کے نال بابا جوالا سنگھ جی مہاراج کا جنم ہوا ایک چھوٹی جی گھٹنا دسنی ہے وہ بابا جوالا سنگھ جی نے اپنی رسنا دوارا دسی جب 1936 کیسگڑھ صاحب کی اساری ہون لگی ہے پہلا چھوٹا جا کمرہ سی اسے سات سنگھ جی بابے ہری سنگھ جی کہار پور والے وہی صاف صفائی کرا کے ہولا محلہ لاؤں ہوں سات سنگھ جی ادو 1936 سارے شرومنی کمیٹی کے ممبر جنہیں ماجھا مالوا دوابا سارے سادھو مہاتما کٹھے ہوئے نقشہ پاس کر لے جب نقشہ پاس کر لگے تو نقشہ پاس نہ ہو جی ایک گل کرے دوجا بند کر دے جی دوجا گل کرے وہ تیجا گل کر دینا بابا جوالا سنگھ جی مال کہنے لگے تو اسی طرح تمبواں کے ایک ہاتھ روپیہ بندہ پٹیالہ شاہی پگ بنی ہوئی کوٹ پینٹ پایا ہوا ٹائی لائی ہوئی انجینئر بن کے پچھوں نکلا کسی کو پتا نہیں لگا بندہ کون بابا جوالا سنگھ جی مہاراج کہتے سانو پتا سی گرو گوبند سنگھ صاحب مہاراج آپ آؤ انہیں جہاں جہاں نقشہ سی کمی سی اتنے اتنے جہی گل وہ کہے سارے چنگی لگی سب کا کہنا پہ شرومنی کمیٹی والے انجینئر لے کے آئے شرومنی کمیٹی والے سمجھ رہے سادھو کو انجینئر لے کے آئے کسی کو پتا نہ لگیا بھی کون ہے کہ بابا ہری سنگھ جی کار کو والے ڈیوٹی لائی پہ تھی کیسگڑھ صاحب کی اساری کرونی بابا جوالا سنگھ جی مہاراج ڈیوٹی لائی پہ ساری زمین ہے راتی باغ تھی آباد کرنا سات سنگھ جی بابا جوالا سنگھ جی مہاراج کہتے جدو سارا نقشہ پاس ہو گیا کہتے اسی ادا بیٹھے سی ساری سنگت ادا بیٹھی سی گرو گوبند سنگھ صاحب مہاراج مور منہ کر کے بیٹھے کہتے ساڈے نال ساڈا چھوٹا بھائی بابو دیا سنگھ وہ بھی اس ویلے اکالی پترکا دے لیڈر سی کہتے وہ بھی میرے نال ہی بیٹھا سی کہتے میرے من میں آیا کہ اپنے چھوٹے بھائی کو درشن کرا دیے گرو گوبند سنگھ صاحب مہاراج کہتے میں ہاتھ چک کے اپنے بھائی کے گوڈے سے رکھنے لگے آیا ہلے من بھی یہ گل آئی ہے ہلے ہاتھ رکھا نہیں کہتے میں ہلے ایسا ہاتھ رکھنے لگا بھی دیا سنگھ درشن کرنا گرو گوبند سنگھ مہاراج بیٹھے کہ گرو گوبند سنگھ مہاراج کا پچھن پڑ کے کہنے لگے کتنا ہوں بھرا بھی مدد کرنے لگے کہتے مہاراج کہتے میں بھی چپ کر گیا کہتے وہ تمبواں بھی نکلے سی تمبواں بھی لوگ ہو گئے کسی کو پتا نہیں لگا کہ کدھر آئے سی کدھر چلے کہتے بعد میں جو دسیا دیا سیا وہ گرو گوبند سنگھ صاحب مہاراج بیٹھے جنہوں کی نگاہ نہیں انہوں نے سامنے رب بیٹھا ہوگا پتا نہیں لگتا ਜਿਨ੍ਹਾਂ ਨੂੰ ਨਿਗਾ ਮਿਲ ਜਾਂਦੀ ਹੈ ਉਹ ਰੱਬ ਨੂੰ ਪਛਾਣ ਲੈਂਦੇ, ਕਿਸੇ ਰੂਪ ਵਿੱਚ ਵੀ ਬੈਠਾ ਹੋਵੇ ਉਹਨੂੰ ਪਛਾਣ ਲੈਂਦੇ ਆ। ਇਸ ਕਰਕੇ ਸੰਤ ਬਾਬਾ ਕਲਿਆਣ ਦਾਸ ਜੀ ਉਸ ਸਥਾਨ ਤੋਂ, ਬਾਬਾ ਕਰਤਾ ਸਿੰਘ ਉਹ ਵੀ ਆਏ ਨੇ, ਹੋਰ ਕਈ ਮਹਾਤਮਾ ਬਾਬਾ ਕਰਨੈਲ ਸਿੰਘ ਜੀ ਜੇਗੇਵਾਲ ਤੋਂ ਉਹ ਵੀ ਆਏ ਨੇ, ਬਾਬਾ ਮਨਜੀਤ ਸਿੰਘ ਜੀ ਅਨੈਤਪੁਰ ਮਜੀਠੇ ਦੇ ਕੋਲ ਹੈ, ਉਹਨਾਂ ਨੂੰ ਬਾਬਾ ਨੱਥਾ ਸਿੰਘ ਜੀ ਦਾ ਜਿਹੜੇ ਬਾਬਾ ਜਵਾਲਾ ਸਿੰਘ ਦੇ ਸੇਵਕ ਹੋਏ ਨੇ ਉਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਘਰੇ ਰਹੀ ਤੇਰੀ ਘਰੇ ਪੂਜਾ ਬਹੁਤ ਹੋ ਜੂ। ਉਹਨਾਂ ਦੀ ਘਰ ਦੀ ਗੱਦੀ ਹੈ ਬਾਬਾ ਮਨਜੀਤ ਸਿੰਘ, ਉਹ ਵੀ ਆਏ ਨੇ, ਹੋਰ ਵੀ ਸਾਧ ਸੰਗਤ ਜੀ ਬੜੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਤੋਂ ਬਰੋਸ ਆਏ ਜਿਹੜੇ ਨੇ, ਹੋਰ ਵੀ ਮਹਾਤਮਾ ਬਹੁਤ ਆਏ ਨੇ, ਹੋ ਸਕਦਾ ਕਿਸੇ ਦਾ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਤੇ ਸਾਧ ਸੰਗਤ ਜੀ ਦਾਸ ਸਿੰਘਾਂ ਦਾ ਜਵਾਬ ਹੈ, ਬਾਕੀ ਕਿਸੇ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ ਕਈ ਵਾਰੀ ਰਹਿ ਜਾਂਦੀਆਂ ਨੇ, ਕਿਸੇ ਨੂੰ ਪੁੱਛਿਆ ਜਾਂਦਾ ਕਈ ਵਾਰੀ ਨਹੀਂ ਪੁੱਛਿਆ ਜਾਂਦਾ, ਸੋ ਇਸ ਕਰਕੇ ਵੀ ਦਾਸ ਸਿੰਘਾਂ ਦੇ ਜਾਚਤ ਹੈ। ਤੇ ਬਾਬਾ ਧਰਮ ਸਿੰਘ ਜੀ ਧਾਰਕੇ ਤੋਂ ਉਹ ਹਰੇਕ ਸਾਲ ਸੰਗਤ ਲੈ ਕੇ ਆਉਂਦੇ ਆ, ਉਹਨਾਂ ਦਾ ਬੜਾ ਪਿਆਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ, ਹੋਰ ਵੀ ਬੜੇ ਬੜੇ ਬਾਬਾ ਜਵਾਲਾ ਸਿੰਘ ਜੀ ਦਾ ਪਿਆਰ ਰੱਖਣ ਵਾਲੀਆਂ ਆਤਮਾ ਤੁਹਾਡੇ ਵਿੱਚ ਬੈਠੀਆਂ ਨੇ, ਸਾਰਿਆਂ ਦਾ ਵੀ ਧੰਨਵਾਦ ਹੈ। ਬਹੁਤ ਸਾਰੀ ਸੰਗਤ ਨੂੰ ਜੀ ਆਇਆ, ਜਿੰਨੇ ਕਰਮ ਚੱਲ ਕੇ ਆਏ ਹੋ ਤੁਸੀਂ ਸਾਡੇ ਸਿਰ ਮੱਥੇ, ਕਿਉਂਕਿ ਗਰਮੀ ਦਾ ਮੌਸਮ ਹੈ, ਕੋਸ਼ਿਸ਼ ਤਾਂ ਬੜੀ ਕੀਤੀ ਅਸੀਂ, ਆ ਦੋ ਜਾਣੀਆਂ ਲਾਈਆਂ, ਪਾਣੀ ਵਾਲੇ ਪੱਕੇ ਵੀ ਹੈ, ਪਰ ਫਿਰ ਵੀ ਗਰਮੀ ਆਪਣਾ ਅਸਰ ਦਿਖਾ ਦਿੰਦੀ ਹੈ। ਅੱਗੇ ਸੁਰਤੀ ਚਾਨਣੀਆਂ ਹੁੰਦੀਆਂ ਸੀ ਵਿੱਚ ਧੁੱਪ ਆਉਂਦੀਆਂ ਸੀ, ਹੁਣ ਇਹ ਚਾਨਣੀਆਂ ਬਾਹਰ ਧੁੱਪ ਘੱਟ ਲੱਗਦੀ ਹੈ, ਧੁੱਪ ਉੱਤੋਂ ਗਰਮੀ ਚੱਕ ਕੇ ਥੱਲੇ ਸੜਦੀ ਹੈ, ਥੱਲੇ ਜ਼ਿਆਦਾ ਗਰਮੀ ਲੱਗਦੀ ਹੈ। ਸੋ ਇਸ ਕਰਕੇ ਅਸੀਂ ਇਸ ਵੱਲੋਂ ਵੀ ਖੇਵਾਂ ਦੇ ਜਾ ਚੁੱਕਾ, ਕਿਸੇ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ ਤੇ ਸਾਧ ਸੰਗਤ ਜੀ ਕਿੰਨੇ ਹੀ ਬਚਨ ਸਾਰੀ ਸੰਗਤ ਪ੍ਰਵਾਨ ਕਰੋ, ਜਿੰਨੀ ਵੀ ਸੰਗਤ ਆਈ ਹੈ ਪਾਈ ਸਾਰਿਆਂ ਨੂੰ ਦਾਸ ਕਰੋ, ਬਾਬਾ ਜਵਾਲਾ ਸਿੰਘ ਦੇ ਜਨਮ ਦੀ ਵਧਾਈ ਹੋਵੇ, ਕਿਉਂਕਿ ਮਹਾਂਪੁਰਸ਼ ਭਾਵੇਂ ਜਨਮ ਵਿੱਚ ਨਹੀਂ ਆਉਂਦੇ ਪਰ ਸਰੀਰ ਕਰਕੇ ਉਹ ਜ਼ਰੂਰ ਆਏ ਨੇ, ਉਹਨਾਂ ਦੀ ਮਾਤਾ ਵੀ ਹੋਈ ਹੈ, ਉਹਨਾਂ ਦਾ ਪਿਤਾ ਵੀ ਹੋਇਆ, ਤੇ ਉਹ ਸਰੀਰ ਕਰਕੇ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਹੋਏ ਨੇ। ਇਸ ਕਰਕੇ ਗੁਰਮੁਖੋ ਧੰਨ ਜਿਹੜੇ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਉਣ ਵਾਸਤੇ ਆਏ ਹੋ, ਤੁਸੀਂ ਸਾਰੇ ਧੰਤਾਂ ਦੇ ਯੋਗ ਹੋ, ਦਾਸ ਜੀ ਦੀ ਬੇਨਤੀ ਪ੍ਰਵਾਨ ਕਰਿਓ, ਸਾਰੀ ਸੰਗਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।